ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਹੈ। ਜਿਹੜਾ ਪੁਰਸ਼ ਕਹਿੰਦੇ ਘਰ ਦੀ ਅਪਾਰ ਰਚਨਾ ਵਿੱਚ ਲੱਗ ਕੇ ਮਨ ਦੇ ਬਿਲਾਸ ਕਰਕੇ ਵਿਸ਼ੇ ਵਿਕਾਰਾਂ ਦੇ ਰਸਾਂ ਦੇ ਸਵਾਦਾਂ ਨੂੰ ਲੈਂਦਾ ਹੈ, ਕਦਾਂਚ ਨਹਿ ਸਿਮਰਨ ਸਿਮਰੰਤ ਨਾਨਕ ਤੇ ਜੰਤ ਬਿਸਟਾ ਕ੍ਰਿਮ ਹੈ। ਇਹ ਧਿਆਨ ਨਾਲ ਬਸ ਆਪਣਾ ਸੰਥਿਆ ਕਰੀ ਜਾਣੀ ਹੈ ਦੇਖ ਦੇਖ ਕੇ, ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸਟਾ ਕ੍ਰਿਮ ਹੈ। ਕਿਉਂਕਿ ਪੈਰ ਚ ਰਾਰਾ ਨਾ ਕੱਕੇ ਦੇ ਸਿਆਰੀ ਕ੍ਰਿਮ ਹੈ, ਇਸ ਕਰਕੇ ਉਹ ਕ੍ਰਿਮ ਹੈ ਬਣ ਜਾਣਾ, ਇਹ ਰਾਰੇ ਨੂੰ ਲੱਗ ਜਾਣੀ ਸਿਹਾਰੀ ਜਾ ਕੇ ਕੱਕੇ ਤੋਂ ਹਟ ਕੇ ਕ੍ਰਿਮ ਹੈ। ਮਹਾਰਾਜ ਕਥਨ ਕਰਦੇ ਕਦਾਂਚ ਹੁੰਦਾ ਕਦੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਉਹ ਜੀਵ ਬਿਸਟਾ ਹੁੰਦਾ ਬੰਦੇ ਦੀ ਗੰਦਗੀ ਦੇ ਕ੍ਰਿਮ ਹੈ ਕੀੜੇ ਬਣਦੇ ਨੇ, ਇੰਨਾ ਭੈੜਾ ਹਾਲ ਉਹਨਾਂ ਦਾ ਕਰਦੇ ਨੇ ਪਰਮਾਤਮਾ। ਮੁੱਚ ਅਡੰਬਰ ਹੱਬ ਕਿਹੋ ਮੰਜ ਮੁਹੱਬਤ ਨੇਹ। ਮੁੱਚ ਹੁੰਦਾ ਬਹੁਤੇ ਹਾਰ ਸ਼ਿੰਗਾਰ ਆਦਿਕ ਅਡੰਬਰ ਜਿਹੜੇ ਬਣਾ ਬਣਾਉਂਦਾ ਹੈ, ਅਤੇ ਹੋਰ ਵੀ ਹੱਬ ਕਿਹੋ ਸਭ ਕੁਝ ਪਦਾਰਥ ਕੋਲ ਨੇ, ਪਰ ਜੇ ਹਿਰਦੇ ਦੇ ਮੰਜ ਹੁੰਦਾ ਵਿੱਚ ਵਾਹਿਗੁਰੂ ਦੀ ਪ੍ਰੀਤੀ ਜਿਹੜੀ ਨੇਹ ਹੈ ਨਹੀਂ ਹੈ ਤਾਂ ਇਹ ਸਭ ਕੁਝ ਨਿਸਫਲ ਹੈ। ਕਹਿੰਦੇ ਸਾਡੇ ਹਿਰਦੇ ਜੋ ਵਾਹਿਗੁਰੂ ਦੀ ਮੁਹੱਬਤ ਹੈ ਇਹੋ ਮੁੱਚ ਹੁੰਦਾ ਬਹੁਤੇ ਬਣਾ ਬਣਾਉਣੇ ਆ, ਅਤੇ ਜੋ ਵਾਹਿਗੁਰੂ ਦਾ ਨੇਹ ਹੈ ਪ੍ਰੇਮ ਹੈ ਇਹੋ ਹੱਬ ਕਿਹੋ ਸਭ ਪਦਾਰਥ ਇਹੀ ਨੇ। ਮੁੱਚ ਅਡੰਬਰ ਹੱਬ ਕਿਹੋ, ਇੱਥੇ ਰੁਕਣਾ ਵਿਸ਼ਰਾਮਾਂ ਦੇ ਵਿੱਚ ਧਿਆਨ ਰੱਖਣਾ, ਦੱਸਿਆ ਸਾਰਾ ਕੁਛ ਪਹਿਲਾਂ ਵੀ ਜਿੱਥੇ ਲਟਕਾ ਦੇਣਾ ਪਾਠ ਬੋਲਦੇ ਬੋਲਦੇ ਉੱਥੇ ਵਿਸ਼ਰਾਮ ਹੈ। ਸੋ ਸਾਈਂ ਜੈ ਵਿਸਰੈ ਨਾਨਕ ਸੋ ਤਾਨ ਖੇਹ। ਮਹਾਰਾਜ ਕਥਨ ਕਰਦੇ ਨੇ ਉਹ ਮਾਲਕ ਵਾਹਿਗੁਰੂ ਜੈ ਹੁੰਦਾ ਜਿਹਨੂੰ ਭੁੱਲ ਗਿਆ, ਉਹ ਸੁੰਦਰ ਸਰੀਰ ਖੇ ਸਮਾਨ ਹੈ। ਔੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੁੰਦਰ ਸੇਜਾ ਉੱਪਰ ਅਨੇਕ ਤਰ੍ਹਾਂ ਦੇ ਸੁੱਖ ਭੋਗਦਾ ਹੈ ਅਤੇ ਪੂਰੇ ਰਸ ਭੋਗਣ ਨੂੰ ਮਿਲੇ ਹੋਏ ਤੈਨੂੰ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਸੋਇਨ ਸੋਨੇ ਦੇ ਸੋਭਨੀਕ ਘਰ ਵਿੱਚ ਮੋਤੀ ਹੀਰੇ ਲਾ ਕੇ ਜੜਤਕਾਰੀ ਕਰਕੇ ਚੰਦਨ ਆਦਿਕ ਸੁਗੰਧੀਆਂ ਛਿਣਕਾ ਕੇ ਆਰਾਮ ਕਰਦਾ ਹੈ। ਮੋਤੀ ਦਾ ਮੰਦਰ ਉਸਰ ਹੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹੋ ਜਿਹੇ ਬਣਾ ਕੇ ਰੱਖਦਾ। ਮਨ ਇੱਛੇ ਸੁਖ ਮਾਣਦਾ ਕਿਛ ਨਾ ਹੈ ਵਿਸੂਰੇ। ਮਨ ਭਾਉਂਦੇ ਸੁਖ ਭੋਗਦਾ ਕੋਈ ਝੋਰਾ ਨਹੀਂ ਹੈ, ਮਜ਼ੇ ਨਾਲ ਪਿਆ ਬੇਫਿਕਰੀ ਨਾਲ ਜਿਵੇਂ ਮਰਨਾ ਹੀ ਨਹੀਂ ਹੁੰਦਾ। ਇੱਥੇ ਇਸ ਕੰਮ ਨੂੰ ਨਹੀਂ ਭੇਜਿਆ ਹੋਇਆ ਆਪਾਂ ਨੂੰ ਲੰਮੇ ਪੈਣ ਨੂੰ ਵੀ ਮਜ਼ੇ ਕਰਨ ਨੂੰ। ਕਹਿੰਦਾ ਜੀ ਚਾਰ ਦਿਨ ਦੀ ਜ਼ਿੰਦਗਾਨੀ ਆ, ਆਨੰਦ ਲਓ, ਗਾਹਾਂ ਵੀ ਜਾ ਕੇ ਫਿਰ ਆਨੰਦ ਮਿਲਣਾ ਚੰਗਾ, ਕਾਲੇ ਪਟੇ ਪੈਣੇ ਆ। ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀਰੇ। ਇੰਨੇ ਪਦਾਰਥ ਪ੍ਰਾਪਤ ਕਰਕੇ ਵੀ ਖਾ ਪੀ ਕੇ ਵੀ ਜੇ ਉਹ ਮਾਲਕ ਵਾਹਿਗੁਰੂ ਚੇਤੇ ਨਹੀਂ ਆਉਂਦਾ, ਉਹ ਵਿਸਟਾ ਦੇ ਕੀੜੇ ਬੰਦੇ ਦੀ ਗੰਦਗੀ ਦੇ ਕੀੜੇ ਆ ਉਹ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਹਰੀ ਨਾਮ ਜਪੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਤਾਂ ਮਨ ਨੂੰ ਕਿਹੜੀ ਵਿਧੀ ਕਰਕੇ ਧੀਰਜ ਹੋਵੇਗੀ ਬਈ। ਸਲੋਕ ਚਰਨ ਕਮਲ ਬਿਰਹੰ ਖੋ ਜੰਤ ਬੈਰਾਗੀ ਦਹ ਦਿਸ ਹੈ। ਜਿਹੜੇ ਬੰਦੇ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਬਿਰਹੰ ਹੁੰਦਾ, ਪ੍ਰੇਮੀ ਹੈ ਕੋਈ, ਉਹ ਸੰਸਾਰ ਤੋਂ ਵਿਰਾਗੀ ਹੋ ਕੇ ਵਾਹਿਗੁਰੂ ਨੂੰ ਦਸੋ ਦਿਸ਼ਾ 'ਚ ਢੂੰਡਦਾ ਫਿਰਦਾ ਹੈ। ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ। ਉਹਨੇ ਛਲ ਰੂਪ ਮਾਇਆ ਨੂੰ ਤਿਆਗੰਤ ਛੱਡ ਦਿੱਤਾ। ਮਹਾਰਾਜ ਕਥਨ ਕਰਦੇ ਨੇ ਉਹ ਸੰਤ ਸਮਾਗਮ ਨਾਲ ਮਿਲ ਕੇ ਆਨੰਦ ਰੂਪ ਹੋ ਗਿਆ, ਆਨੰਦ ਰੂਪ ਸਾਧ ਸੰਗਤ ਨਾਲ ਮਿਲ ਗਿਆ। ਹੁਣ ਸਾਧ ਸੰਗਮ ਹੈ, ਸਾਧ ਸੰਗਤ ਵਿੱਚ ਹੀ ਆਨੰਦ ਆਇਆ। ਮਨ ਸਾਈਂ ਮੁਖ ਉਚਰਾ ਵੱਤਾ ਹੱਬੇ ਲੋਆ। ਸੋ ਜਿਹਦੇ ਮਨ ਵਿੱਚ ਸਾਈਂ ਪਰਮਾਤਮਾ ਦਾ ਨਾਮ ਹੈ, ਮੂੰਹ ਵਿੱਚੋਂ ਵੀ ਨਾਮ ਉਚਰਾ ਉਚਾਰਦਾ ਹੈ ਅਤੇ ਹੱਬੇ ਹੁੰਦਾ ਸਾਰਿਆਂ, ਲੋਆ ਐੜਾ ਲੱਗਿਆ ਹੋਇਆ, ਲੋਆ ਹੁੰਦਾ ਲੋਕਾਂ ਨੂੰ ਵੀ ਨਾਮ ਸੁਣਾਉਂਦਾ, ਵੱਤਾ ਹੁੰਦਾ ਫਿਰਦਾ। ਸੋ ਵੱਤਾ ਤੋਂ ਭਾਵ ਫਿਰਨਾ। ਜਿਹਦੇ ਮਨ ਵਿੱਚ ਪਰਮਾਤਮਾ ਨਾਮ ਮੂੰਹ ਵਿੱਚੋਂ ਵੀ ਨਾਮ ਉਚਾਰਦਾ ਹੈ, ਸਾਰਿਆਂ ਲੋਕਾਂ ਨੂੰ ਵੀ ਨਾਮ ਸੁਣਾਉਂਦਾ ਫਿਰਦਾ ਹੈ। ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ। ਕਹਿੰਦੇ ਦੁਨੀਆਂ ਦੇ ਸਾਰੇ ਅਡੰਬਰ ਜਿਹੜੇ ਬਣਾਓ ਨੂੰ ਝੂਠਾ ਨਿਸ਼ਚੇ ਕੀਤਾ ਹੈ, ਅਤੇ ਮਹਾਰਾਜ ਕਥਨ ਕਰਦੇ ਮੈਂ ਉਹਦੀ ਸੱਚੀ ਸੋਭਾ ਕੰਨ ਸੋ ਨੂੰ ਸੁਣ ਕੇ ਜਿਉਂਦਾ ਹਾਂ। ਸੋ ਕਹਿਣ ਤੋਂ ਭਾਵ ਚਾਹੇ ਇੰਨੀ ਸ਼ਕਤੀ ਵੀ ਹੋ ਜਾਵੇ ਜੋ ਗੱਲ ਮਨ ਵਿੱਚ ਹੋਵੇ ਸਾਈਂ ਉਹ ਗੱਲ ਮੂੰਹੋਂ ਚਾਰ ਕੇ ਪੂਰੀ ਕਰ ਲਵੇ ਅਤੇ ਸਿੱਧੀ ਦੇ ਬਲ ਕਰਕੇ ਸਾਰਿਆਂ ਲੋਕਾਂ 'ਚ ਵੱਤਾ ਤੋਂ ਪਾ ਫਿਰ ਲਵੇ। ਪਰ ਮਹਾਰਾਜ ਕਥਨ ਕਰਦੇ ਸਾਰੇ ਜਿਹੜੇ ਅਡੰਬਰ ਨੇ ਠਾਠ ਨੇ ਬਾਠ ਨੇ ਝੂਠੇ ਨੇ। ਮੈਂ ਤਾਂ ਉਸ ਪਰਮਾਤਮਾ ਦੀ ਸੱਚੀ ਸੋਭਾ ਸੁਣ ਕੇ ਭਾਈ ਜਿਉਂਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਮਹਾਰਾਜ ਜੀ ਬਚਨ, ਜੋ ਇੱਕ ਵਾਰ ਦੇ ਐਸੇ ਬਚਨ ਆਇਆ ਸਾਖੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੋਬਿੰਦਵਾਲ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਤਰਨ ਤਾਰਨ ਤੋਂ ਚੱਲੇ ਨਾ, ਰਸਤੇ 'ਚ ਬਹੁਤ ਝੱਖੜ ਆ ਗਿਆ, ਮੀਂਹ ਹਨੇਰੀ ਝੱਖੜ ਜਿਹਾ। ਲਾਗੇ ਇੱਕ ਪਠਾਣਾ ਦਾ ਪਿੰਡ ਸੀ, ਮਹਾਰਾਜ ਨੇ ਉੱਥੇ ਆਰਾਮ ਕਰਨ ਵਾਸਤੇ ਨਾਲ ਦੇ ਸਿੱਖ ਨੂੰ ਭੇਜਿਆ, ਜਾ ਐਂ ਕਰੋ ਦੋ ਜਣੇ ਜਾ ਕੇ ਪੁੱਛ ਕੇ ਆਓ ਰਹਿਣ ਵਾਸਤੇ ਜੇ ਕੋਈ ਜਗ੍ਹਾ ਇੱਥੇ ਬਣੀ ਹੋਈ ਧਰਮਸ਼ਾਲਾ ਕੋਈ ਹੋਰ ਕਿਸੇ ਦੇ ਘਰੇ, ਫਿਰ ਕੁਝ ਸਮਾਂ ਰੁਕ ਜਾਈਏ ਕਿਉਂਕਿ ਮੌਸਮ ਖਰਾਬ ਬਹੁਤ ਹੈ। ਮਹਾਰਾਜ ਦੇ ਹੁਕਮ ਨਾਲ ਗੁਰਸਿੱਖਾਂ ਨੇ ਆ ਕੇ ਉੱਥੇ ਪਠਾਣਾ ਕੋਲੋਂ ਪੁੱਛਿਆ, ਉਹ ਸਾਰੇ ਸ਼ਰਾਬਾਂ ਪੀ ਫਿਰਦੇ ਸ਼ਾਮ ਨੂੰ, ਵੇਸਵਾ ਦੇ ਮੁਜਰੇ ਕਰਾ ਰਹੇ, ਸ਼ਰਾਬ ਦੀ ਮਸਤੀ 'ਚ ਮਸਤ ਹੋਇਆ। ਕਹਿਣ ਲੱਗੇ ਇੱਥੇ ਗੁਰੂ ਦੇ ਠਹਿਰਨ ਲਈ ਕੋਈ ਥਾਂ ਨਹੀਂ ਹੈ। ਗੁਰਸਿੱਖਾਂ ਨੇ ਆ ਕੇ ਭਾਈ ਉਸੇ ਤਰ੍ਹਾਂ ਦੱਸਤਾ ਮਹਾਰਾਜ ਨੂੰ, ਇਹ ਤਾਂ ਮਹਾਰਾਜ ਸ਼ਰਾਬੀ ਕਬਾਬੀ ਲੋਕ ਹੈ, ਪੁੱਠੇ ਕੰਮ ਕਰੀ ਜਾਂਦੇ ਆ ਉੱਥੇ, ਇੱਥੇ ਮਹਾਰਾਜ ਦੇ ਠਹਿਰਨ ਨੂੰ ਕੋਈ ਥਾਂ ਨਹੀਂ। ਇਹ ਬਚਨ ਸੁਣ ਕੇ ਮਹਾਰਾਜ ਅੱਗੇ ਚੱਲ ਪਏ। ਟੁੱਟੀ ਹੋਈ ਝੋਂਪੜੀ ਜੀ ਖੇਤਾਂ ਦੇ ਵਿੱਚ ਸੀ, ਉਹ ਦੇਖ ਕੇ ਉੱਥੇ ਠਹਿਰ ਗਏ। ਉੱਥੇ ਮਹਾਰਾਜ ਦਾ ਪਿਆਰਾ ਸੀ ਭਾਈ ਹੇਮਾ, ਹੇਮਾ ਭਗਤ, ਉਹ ਮਹਾਰਾਜ ਨੂੰ ਯਾਦ ਕਰ ਰਿਹਾ ਸੀ। ਸੋ ਇਹ ਭਾਈ ਹੇਮੇ ਦਾ ਪ੍ਰਸੰਗ ਜਿਹੜਾ ਨਾ ਅੱਗੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਣਾ ਹੈ ਚੱਲ ਕੇ ਪੰਜਵੇਂ ਪਾਤਸ਼ਾਹ ਵੇਲ ਦੀ ਕਥਾ 'ਚ। ਸੋ ਇਹਦਾ ਜਿਹੜਾ ਰੋਜ਼ ਨਿੱਤ ਕਿਰਿਆ ਸੀ ਵੀ ਜਦੋਂ ਵਾਢੀਆਂ ਹੋ ਜਾਂਦੀਆਂ ਤਾਂ ਖੇਤਾਂ 'ਚ ਜਾ ਕੇ ਉਹ ਬੱਲੀਆਂ ਜਿਹੀਆਂ ਡਿੱਗੀਆਂ ਹੁੰਦੀਆਂ ਨਾ ਖੇਤਾਂ 'ਚ ਕਣਕ ਦੀਆਂ, ਦਾਣੇ ਦੂਣੇ ਮਾੜੇ ਮੋਟੇ ਚੋਗ ਲੈਂਦਾ, ਉਹ ਹੌਲੀ ਹੌਲੀ ਉਹ ਕੁੱਟ ਕੱਟ ਕੇ ਦਾਣੇ ਕੱਢ ਕੇ ਅੱਧੀ ਬੋਰੀ ਬੋਰੀ ਜਿੰਨੀ ਹੋਣੀ ਇਹਨੇ ਇਕੱਠੀ ਕਰ ਲੈਣੀ ਅਤੇ ਆਪਣੇ ਹੱਥੀਂ ਚੱਕੀ 'ਚ ਪੀ ਕੇ ਰੋਜ਼ ਦੇ 3 ਜਾਂ 5 ਫੁਲਕੇ ਬਣਾ ਲੈਣੇ। ਇੱਕ ਪ੍ਰਸ਼ਾਦਾ ਆਪ ਖਾਂਦਾ, 2 ਪ੍ਰਸ਼ਾਦੇ ਆਏ ਗਏ ਵਾਸਤੇ ਰੱਖ ਜਾਂਦਾ। ਇਹ ਵੀ ਨਿਯਮ ਸੀ ਜੇ ਕੋਈ ਰਾਤ ਤੱਕ ਉਡੀਕਣਾ ਉਹਨੇ, ਜੇ ਕੋਈ ਨਾ ਆਉਂਦਾ ਫਿਰ ਆਪ ਛੱਕ ਲੈਂਦਾ। ਸੋ ਜਦੋਂ ਮਹਾਰਾਜ ਦੀ ਝੋਂਪੜੀ ਕੋਲ ਆ ਕੇ ਖੜ੍ਹੇ ਹੋਏ, ਬਹੁਤ ਖੁਸ਼ ਹੋਇਆ, ਭੱਜ ਕੇ ਆ ਕੇ ਚਰਨਾਂ 'ਤੇ ਡਿੱਗ ਪਿਆ, ਬਹੁਤ ਖੁਸ਼। ਮਹਾਰਾਜ ਮੈਂ ਯਾਦ ਕਰਦਾ ਜੀ ਤੁਹਾਨੂੰ, ਕਹਿੰਦੇ ਭਾਈ ਤੇਰੇ ਪ੍ਰੇਮ ਦੇ ਖਿੱਚੇ ਆ ਗਏ। ਅੰਦਰ ਮੰਜੀ ਪਈ ਸੀ, ਹੁਣ ਟੁੱਟੀ ਜਿਹੀ ਮੰਜੀ ਸੀ, ਉਹਦੇ ਉੱਪਰ ਕੱਪੜਾ ਜਿਹਾ ਸੀ ਮਾੜਾ ਮੋਟਾ, ਲੋਈ ਜੀ ਉੱਤੇ ਲੈਂਦਾ ਸੀ ਪਾਟੀ ਜੀ, ਉਹ ਕੱਪੜਾ ਖੇਸ ਜਿਹਾ ਵਿਛਾ ਕੇ ਹੱਥ ਧੁਆਏ, ਧੁਆ ਕੇ ਉਹ ਪ੍ਰਸ਼ਾਦੇ ਅੱਗੇ ਰੱਖ ਦਿੱਤੇ, ਮਹਾਰਾਜ ਹੁਣ ਛਕੋ। ਮਹਾਰਾਜ ਨੇ ਉਹ ਪ੍ਰਸ਼ਾਦੇ ਦੋਵੇਂ ਛੱਕ ਕੇ ਕਿਹਾ ਪਿਆਸ ਲੱਗੀ ਆ ਪਾਣੀ ਲਿਆ। ਭਾਈ ਹੇਮਾ ਕਹਿੰਦੇ ਇੱਥੇ ਤਾਂ ਮਹਾਰਾਜ ਪਾਣੀ ਨਹੀਂ, ਦੂਰ ਹੈ, ਹੁਕਮ ਕਰੋ ਲਿਆਉਣਾ। ਮਹਾਰਾਜ ਕਹਿਣ ਲੱਗੇ ਪਾਣੀ ਇੱਥੇ ਹੀ ਹੈ, ਚੱਲ ਤੈਨੂੰ ਦਿਖਾਈਏ। ਸਤਿਗੁਰਾਂ ਨੇ ਨਾਲ ਜਾ ਕੇ ਸੁੱਕੇ ਹੋਏ ਛੱਪੜ ਵਿੱਚ ਇੱਕ 8 ਨੁੱਕਰੀ ਜਿਹੀ ਠੀਕਰੀ ਜਿਹੀ ਪਈ ਸੀ, ਉਹ ਚੁੱਕ ਕੇ ਕਹਿੰਦੇ ਆ ਚੱਕ ਲੈਣ। ਜਾਨ ਚੱਕੀ ਤਾਂ ਉਸੇ ਵੇਲੇ ਇੰਨਾ ਪਾਣੀ ਨਿਕਲਿਆ ਸਾਰਾ ਛੱਪੜ ਭਰ ਗਿਆ। ਉਸੇ ਵੇਲੇ ਮਹਾਰਾਜ ਨੇ ਵਰ ਦਿੱਤਾ ਇਹ ਪਾਣੀ ਸੁੱਕੇਗਾ ਨਹੀਂ, ਇੱਥੇ 8 ਗੁਣਾ ਬੜਾ ਭਾਰੀ ਖੂਹ ਹੋਵੇਗਾ ਅਤੇ ਜਿਹੜੀ ਮਾਈ ਇੱਥੇ ਆ ਕੇ ਇਸ਼ਨਾਨ ਕਰੇਗੀ ਉਹਨੂੰ 18 ਦੀ ਬਿਮਾਰੀ ਨਹੀਂ ਰਹੇਗੀ। ਨਾਲੇ ਵਰ ਵੀ ਦੇ ਦਿੱਤਾ ਸਰਿਹਾਲੀ ਨਗਰ। ਸੋ ਜਿੱਥੇ ਨਾਮ ਜਪੀਆ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਏਹੀ ਨਗਰ ਉਜਾੜੀ ਜੀ, ਉਹ ਸ਼ਬਦ ਉਚਾਰਿਆ ਮਹਾਰਾਜ ਨੇ। ਭਲੀ ਸੁਹਾਵੀ ਛਾਪਰੀ ਜਾਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿੱਤ ਹਰ ਬਿਸਰਾਏ, ਸੂਹੀ ਰਾਗ 'ਚ ਇਹ ਉਚਾਰਿਆ। ਅਤੇ ਤੀਜਾ ਫਿਰ ਇਹ ਜਿਹੜੀ ਪੌੜੀ ਹੁਣ ਆਪਾਂ ਉਚਾਰਨ ਕਰਨ ਲੱਗੇ ਹੈ, ਇਹ ਭਾਈ ਹੇਮੇ ਦੇ ਕੋਲ ਉਹਦੀ ਟੁੱਟੀ ਮੰਜੀ 'ਤੇ ਬਹਿ ਕੇ ਮਹਾਰਾਜ ਨੇ ਖੁਸ਼ ਹੋ ਕੇ ਉਚਾਰਨਾ ਕੀਤੀ। ਪੌੜੀ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ। ਬਸਤਾ ਟੁੱਟੀ ਦਲੈਂਕੜਿਆਂ ਨਾਲ, ਝੁੰਪੜੀ ਔਂਕੜ ਕੱਲਾ ਲੱਗਿਆ ਉੱਤੇ ਟਿੱਪੀ ਹੈ, ਚੀਰ ਸਭ ਛਿੰਨਾ। ਭਾਵੇਂ ਟੁੱਟੀ ਹੋਈ ਝੋਂਪੜੀ 'ਚ ਕੱਖਾਂ ਦੀ ਕੁੰਦੀ 'ਚ ਵੱਸਦਾ ਉਹ, ਅਤੇ ਸਾਰੇ ਜਿਹੜੇ ਚੀਰ ਤੋਂ ਭਾਵ ਨੇ ਕੱਪੜੇ ਵੀ ਛਿੰਨਾ ਪਾਟੇ ਹੋਏ ਨੇ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਨਾ ਭਾਈ ਹੇਮੇ ਦੀ ਉੱਚੀ ਜਾਤੀ ਹੈ, ਨਾ ਹੀ ਕੋਈ ਪਤ ਪੰਗਤੀ ਆ ਉਹਦੀ, ਨਾ ਹੀ ਕੋਈ ਆਦਰ ਦਿੰਦਾ, ਅਤੇ ਉਦਿਆਨ ਉਜਾੜ ਵਿੱਚ ਪਰਮਿੰਨਾ ਭਟਕਦਾ ਫਿਰਦਾ ਰਹਿੰਦਾ ਵਿਚਾਰਾ। ਕਣਕ ਇਕੱਠੀ ਕਰ ਲੈਂਦਾ, ਕਦੇ ਹੋਰ ਮੱਕੀ ਹੋ ਜਾਓ ਇਕੱਠੀ ਕਰ ਲੈਂਦਾ, ਮਾੜੀ ਮੋਟੀ ਗੁਜ਼ਾਰਾ ਹੱਥ ਵਾਲੀ ਚੱਕੀ ਰੱਖੀ ਹੋਈ ਆ, ਪੀ ਕੇ ਰੋਟੀ ਪਾਣੀ ਖਾ ਲੈਂਦਾ ਭਾਈ। ਮਿੱਤਰ ਨਾ ਧਨ ਇਠ ਰੂ ਧਨ ਰੂਪਹੀਣ ਮਿੱਤਰ ਨਾ ਧਨ ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ ਨਾ ਕੋਈ ਇੱਠ ਹੁੰਦਾ ਇਸ਼ਟ ਇਸ਼ਟ ਤੋਂ ਇਹ ਅੱਖਰ ਬਣਾਇਆ ਇਸ਼ਟ ਤੋਂ ਮਤਲਬ ਪਿਆਰਾ ਇੱਥੇ ਇੱਠ ਕਰਤਾ ਇੱਠ ਛੋਟਾ ਬਣਾਤਾ ਮੈਂ ਨਾ ਕੋਈ ਇੱਠ ਹੁੰਦਾ ਪਿਆਰਾ ਮਿੱਤਰ ਹੈ ਨਾ ਹੀ ਪਾਸ ਧਨ ਹੈ ਸੋ ਸੁੰਦਰ ਰੂਪ ਤੋਂ ਰਹਿਤ ਹੈ ਦੇਖਣ ਨੂੰ ਵੀ ਨਹੀਂ ਇੰਨਾ ਵਧੀਆ ਕਹਿੰਦੇ ਕੋਈ ਸਾਕ ਸੰਬੰਧੀ ਵੀ ਨਹੀਂ ਗਾ ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਕਹਿੰਦੇ ਜੇ ਹਰੀ ਨਾਮ ਸਿਮਰਨ ਵਿੱਚ ਮਨ ਭਿੱਜਿਆ ਹੋਇਆ ਤਾਂ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਸਮਝ ਲਓ ਇਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ ਉਹਦੀ ਚਰਨ ਧੂੜ ਲੈਣ ਕਰਕੇ ਜਿਹੜਾ ਮਨ ਭਾਵ ਇੱਥੇ ਮਨ ਦਾ ਅਰਥ ਹੈ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਅਤੇ ਉਹ ਪਰਮਾਤਮਾ ਵੀ ਉਸ ਉੱਤੇ ਪ੍ਰਸੰਨ ਹੁੰਦਾ ਖੁਸ਼ ਹੁੰਦਾ ਇਸ ਤਰ੍ਹਾਂ ਵਰ ਦੇ ਕੇ ਮਹਾਰਾਜ ਆਪ ਅੱਗੇ ਚਲੇ ਗੋਬਿੰਦਵਾਲ ਸਾਹਿਬ ਸਤਿਗੁਰੂ ਨੇ ਫਿਰ ਕਹਿ ਦਿੱਤਾ ਸੀ ਕਹਿੰਦੇ ਇਹ ਪਿੰਡ ਵਸਣਾ ਨਹੀਂ ਪਿੱਛੋਂ ਮੁਸਲਮਾਨਾਂ ਦਾ ਉਹ ਪਿੰਡ ਉਜੜਨ ਲੱਗ ਪਿਆ ਅਤੇ ਛਾਪੜੀ ਜਿਹੜਾ ਪਿੰਡ ਸੀ ਵਸਣ ਲੱਗ ਪਿਆ ਫਿਰ ਉਹ ਛਾਪੜੀ ਸਾਹਿਬ ਬਣ ਗਿਆ ਤੇ ਹੁਣ ਦੇ ਸਮੇਂ ਵਿੱਚ ਖਾਨ ਛੋਟਾ ਪਿੰਡ ਹੈ ਛਾਪੜੀ ਵੱਡਾ ਪਿੰਡ ਹੈ ਕਈ ਜਿਹੜੇ ਨੇ ਉਹ ਖਾਨ ਛਾਪੜੀ ਇਕੱਠਾ ਹੀ ਨਾਂ ਕਹਿ ਦਿੰਦੇ ਨੇ ਸੋ ਤਪੇ ਦੇ ਕਹਿਣ ਨਾਲ ਜਦ ਕਹਿ ਰਿਹਾ ਨੇ ਗੁਰੂ ਅੰਗਦ ਦੇਵ ਜੀ ਦਾ ਮੰਜਾ ਚੱਕ ਕੇ ਗੁਰੂ ਜੀ ਨੂੰ ਬਾਹਰ ਛੱਡ ਆਏ ਤਾਂ ਮਹਾਰਾਜ ਨੇ ਇੱਥੇ ਜੰਗਲਾਂ ਦੇ ਵਿੱਚ ਮੰਗਲ ਕਰ ਦਿੱਤੇ ਸੀਗੇ ਸੋ ਇਹ ਛਾਪੜੀ ਪਿੰਡ ਤਰਨ ਤਾਰਨ ਸਾਹਿਬ ਸਟੇਸ਼ਨ ਤੋਂ 10 ਮੀਲ ਦੀ ਵਿੱਥ 'ਤੇ ਆ ਇਹਦੇ ਨਾਲ 24 ਘੁਮਾਨ ਜ਼ਮੀਨ ਲੱਗੀ ਹੋਈ ਹੈ ਇੱਥੇ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਮੇਂ ਅਨੁਸਾਰ ਜਦ 6ਵੇਂ ਗੁਰੂ ਮਹਾਰਾਜ ਪਿੰਡ ਪਹੁੰਚੇ ਤਾਂ 5ਵੇਂ ਗੁਰੂ ਦਾ ਬਚਨ ਯਾਦ ਕਰਕੇ ਇੱਥੇ 8 ਨੁਕਰਾ ਖੂਹ ਲਗਵਾ ਕੇ ਵਰ ਦਿੱਤਾ ਜੋ ਵੀ ਅਠਰਾਹੇ ਦੀ ਬਿਮਾਰੀ ਵਾਲੀ ਮਾਈ 8 ਐਤਵਾਰ ਇੱਥੇ ਆ ਕੇ ਖੂਹ 'ਤੇ ਇਸ਼ਨਾਨ ਕਰੇਗੀ ਉਹਦੀ 18 ਦੀ ਬਿਮਾਰੀ ਦੂਰ ਹੋ ਜਾਵੇਗੀ ਇਹਨੂੰ ਥਾਣਾ ਸਰਿਆਲੀ ਲੱਗਦਾ ਅਤੇ ਤਹਿਸੀਲ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਲੱਗਦਾ ਇਸ ਕਰਕੇ ਇਹ ਉਹ ਸਥਾਨ ਹੈ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚ ਅਮਰ ਤਖ਼ਤ ਆਸਨੰ ਇਹ ਜੀਵ ਸੁੰਦਰ ਰੂਪ ਧਾਰ ਕੇ ਰਾਜ ਰਸ ਲੈਂਦਾ ਹੋਇਆ ਅਨੇਕ ਤਰ੍ਹਾਂ ਦੀਆਂ ਲੀਲਾਂ ਕਰਦਾ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ੇ ਰਸਾਂ 'ਚ ਫਸਿਆ ਹੋਇਆ ਅਨੇਕ ਤਰ੍ਹਾਂ ਦੀਆਂ ਰਾਜ ਲੀਲਾ ਕਰਦਾ ਅਤੇ ਰਾਜ ਤਖ਼ਤ ਉੱਪਰ ਆਸਨੰ ਹੁੰਦਾ ਸਥਿਤ ਹੋ ਕੇ ਸਿਰ ਉੱਤੇ ਛਤਰ 'ਤੇ ਚੌਰ ਚਲਾਉਂਦਾ ਵੀ ਮੈਂ ਰਾਜਾ ਬਣ ਗਿਆ ਅਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਇਹ ਮੂਰਖਨਾ ਅਗਿਆਨੀ ਅਗਿਆਨਤਾ ਕਰਕੇ ਜਿਹਨਾਂ ਪਦਾਰਥਾਂ ਵਿੱਚ ਰਚ ਰਿਹਾ ਇਹ ਮਾਇਆਵਕੀ ਪਦਾਰਥ ਸੁਪਨੇ ਦੇ ਮਨੋਰਾਜ ਵਾਂਗ ਸਾਰੇ ਮਿਥਿਆ ਹੀ ਨੇ ਝੂਠੇ ਹੀ ਹਨ ਸਾਰੇ ਪਦਾਰਥ ਸੁਪਨ ਹੈ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਜਿਵੇਂ ਸੁਪਨ ਅਵਸਥਾ 'ਚ ਕਿਸੇ ਨੇ ਸਾਰਿਆਂ ਨੰਦਾਂ ਨੂੰ ਭੋਗਿਆ ਉਵੇਂ ਜੀਵ ਨੂੰ ਮਾਇਆ ਦਾ ਮੋਹ ਮਿੱਠਾ ਲੱਗ ਰਿਹਾ ਹੈ ਸੰਸਾਰ ਸੁਪਨੇ ਵਿੱਚ ਜੇ ਜੀਵ ਨੇ ਸਾਰਿਆਂ ਵਿਸ਼ਿਆਂ ਦੇ ਆਨੰਦਾਂ ਨੂੰ ਭੋਗਿਆ ਅਤੇ ਮਾਇਆ ਦਾ ਮੋਹ ਮਿੱਠਾ ਲੱਗ ਰਿਹਾ ਨਾਨਕ ਨਾਮ ਵਿਹੂਣੀ ਆ ਸੁੰਦਰ ਮਾਇਆ ਧਰੋਹ ਮਹਾਰਾਜ ਕਥਨ ਕਰਦੇ ਨੇ ਸੋਹਣੀ ਮਾਇਆ ਨੇ ਨਾਮ ਤੋਂ ਹੀਣਿਆਂ ਨੂੰ ਧਰੋ ਲਿਆ ਛਲ ਲਿਆ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾ ਮੂਰਖ ਬੰਦੇ ਨੇ ਸੁਪਨੇ ਵਰਗੇ ਮਿੱਥਿਆ ਪਦਾਰਥਾਂ ਨਾਲ ਆਪਣਾ ਚਿੱਤ ਲਾਇਆ ਹੋਇਆ ਵਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ ਪਰਮੇਸ਼ੁਰ ਤੋਂ ਭੁੱਲ ਕੇ ਜਿਹੜੇ ਰਾਜ ਰੰਗ ਆਦਿਕ ਭੋਗਾਂ ਦੇ ਰਸ ਵਿੱਚ ਜਾਗਦਾ ਹੋਇਆ ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪਖ ਲਾਇਆ ਹੁੰਦਾ ਤਪਦਾ ਪਿਆ ਹੈ ਹਾਰ ਜਾ ਗਈ ਵਿਹਾਏ ਧੰਦਾ ਧਾਇਆ ਧੰਦਿਆਂ ਵਿੱਚ ਦੌੜਦਿਆਂ ਦੌੜਦਿਆਂ ਆਰਜਾ ਜਿਹੜੀ ਉਮਰ ਸੀ ਸਾਰੀ ਬਿਹਾ ਗਈ ਬੀਤ ਗਈ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਮਾਇਆ ਵਿੱਚ ਮੋਹਤ ਹੋਣ ਕਰਕੇ ਕੋਈ ਵੀ ਕੰਮ ਇਹਦੇ ਪੂਰੇ ਨਹੀਂ ਹੋਏ ਹੁਣ ਤੱਕ ਕਿਆ ਵੇਚਾਰਾ ਜੰਤ ਜਾਂ ਆਪ ਭੁਲਾਇਆ ਜਦਕਿ ਵਾਹਿਗੁਰੂ ਨੇ ਆਪਣੇ ਵੱਲੋਂ ਆਪ ਹੀ ਭੁਲਾਇਆ ਹੋਇਆ ਇਹ ਵਿਚਾਰਾ ਜੀਵ ਕਰ ਵੀ ਕੀ ਸਕਦਾ ਸਲੋਕ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ ਜਿਹਨੇ 9 ਖੰਡਾਂ ਵਾਲੀ ਪ੍ਰਿਥਵੀ ਨੂੰ ਜਿੱਤ ਲਿਆ ਅਤੇ ਸਵਰਗ ਲੋਕ ਵਰਗੇ ਸੁੱਖਾਂ ਵਿੱਚ ਵੱਸਦਾ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਮਹਾਰਾਜ ਕਥਨ ਕਰਦੇ ਜੇ ਉਹਨੂੰ ਹਰੀ ਗੋਪਾਲ ਭੁੱਲ ਗਿਆ ਤਾਂ ਉਹ ਜੀਵ ਸੰਸਾਰ ਉਜਾੜ ਵਿੱਚ ਭਰਮਦਾ ਉਹ ਜੀਵ ਉਜਾੜਾਂ ਵਿੱਚ ਭਟਕਣ ਵਾਂਗ ਕਹਿੰਦੇ ਦੁਖੀ ਹੁੰਦਾ ਕੌਤਕ ਕੋੜ ਤਮਾਸਿਆ ਚੇਤਨਾ ਆਵਸ ਨਾਉ। ਜਿੱਥੇ ਕੋੜ ਹੁੰਦਾ ਕਰੋੜਾਂ ਤਮਾਸ਼ਿਆਂ ਦੇ ਕੌਤਕ ਨਜ਼ਾਰੇ ਵੇਖਦਿਆਂ ਵਾਹਿਗੁਰੂ ਨਾਮ ਚੇਤੇ ਨਹੀਂ ਆਉਂਦਾ। ਕੌਤਕ ਹੁੰਦਾ ਅਚਰਜ ਰੂਪ ਕਰੋੜਾਂ ਤਮਾਸ਼ਿਆਂ ਕਰਕੇ ਚੇਤੇ 'ਚ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਆਉਂਦਾ। ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਮਹਾਰਾਜ ਕਥਨ ਕਰਦੇ ਉਹ ਜਿਹੜਾ ਬੰਦਾ ਨਾ ਕੋੜੀ ਹੁੰਦਾ ਕਰੋੜਾਂ ਨਰਕਾਂ ਦੇ ਤੁਲ ਹੈ। ਸੋ ਵੀਹਾਂ ਦੀ ਕੋੜੀ ਹੁੰਦੀ ਆ, ਉਹ ਪੁਰਸ਼ ਵੀਹਾਂ ਨਰਕਾਂ ਦੇ ਤੁਲ ਦੁੱਖ ਪਾਉਂਦਾ। ਉਹ ਬੇਮੁੱਖ ਬੰਦਾ ਜਿਸ ਥਾਂ 'ਤੇ ਰਹਿੰਦਾ ਉਹ ਥਾਂ ਉਜਾੜ ਰੂਪ ਹੀ ਹੈ। ਪੌੜੀ ਮਹਾਂਪਿਆਨ ਉਦਿਆਨ ਨਗਰ ਕਰ ਮਾਨਿਆ। ਬੜੀ ਭਿਆਨਕ ਸੰਸਾਰ ਉਜਾੜ ਨੂੰ ਇਹ ਜੀਵ ਨੇ ਬੜੀ ਰੌਣਕ ਵਾਲਾ ਸ਼ਹਿਰ ਕਰਕੇ ਮੰਨਿਆ ਹੋਇਆ ਹੈ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਸੰਸਾਰ ਦੀ ਝੂਠੀ ਸਮੱਗਰੀ ਵੇਖ ਕੇ ਨਾ ਉਹਨੂੰ ਇਹਨੇ ਸੱਚਾ ਕਰਕੇ ਬੰਦੇ ਨੇ ਜਾਣ ਲਿਆ ਗਲਤੀ ਦੇ ਨਾਲ। ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਕਾਮ ਕ੍ਰੋਧ ਅਤੇ ਅਹੰਕਾਰ ਆਦਿਕਾਂ ਵਿੱਚ ਦਵਾਨਿਆ ਹੁੰਦਾ, ਪਾਗਲ ਹੋਇਆ ਫਿਰਦਾ। ਸਿਰ ਲੱਗਾ ਜਮ ਡੰਡ ਤਾਂ ਪਛਤਾਉਂਦਿਆ। ਜਦੋਂ ਸਿਰ ਦੇ ਉੱਤੇ ਜਮਾਂ ਦਾ ਡੰਡਾ ਵੱਜਿਆ ਨਾ ਆ ਕੇ ਉਦੋਂ ਪਛਤਾਉਂਦਾ। ਡੰਡਾ ਬਹੁਤ ਭੈੜਾ ਮਾਰਦੇ ਨੇ ਆ ਕੇ, ਕਿਉਂਕਿ ਉਹ ਜਦੋਂ ਆਏ ਇਸ ਕੰਮ ਨੂੰ ਨੇ ਫਿਰ ਕਹਿੰਦੇ ਮੈਨੂੰ ਪੁਲਿਸ ਵਾਲਿਆਂ ਨੇ ਕੁੱਟਿਆ। ਹੋਰ ਪੁਲਿਸ ਵਾਲੇ ਇੱਕ ਤਾਂ ਸਿਹਰੇ ਪਾਉਣ ਦਾ ਨਹੀਂ ਬੈਠੇ ਹੁੰਦੇ, ਤਾਂ ਕੁੱਟਣ ਨੂੰ ਹੀ ਰੱਖੇ ਹੁੰਦੇ ਨੇ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਪੂਰਿਆਂ ਗੁਰਾਂ ਤੋਂ ਬਿਨਾਂ ਸ਼ੈਤਾਨਿਆ ਭੂਤਰਿਆਂ ਵਾਂਗ ਹੀ ਫਿਰਦਾ ਕਹਿੰਦੇ। ਸਲੋਕ ਅਰਾਜ ਕਪਟੰ ਅਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ। ਕਹਿੰਦੇ ਭਾਈ ਰਾਜ ਕਪਟੰ, ਇਹ ਜਿਹੜਾ ਰਾਜ ਹੈ ਨਾ ਬੰਦਾ ਕਰਦਾ ਰਾਜ, ਇਹ ਛਲ ਰੂਪ ਹੀ ਆ, ਕਪਟ ਵਾਲਾ ਹੀ ਆ। ਰਾਜ ਕਿਹੜਾ ਰਹਿੰਦਾ ਕੋਲੇ ਜਦੋਂ ਕੋਈ ਮਰਜ਼ੀ ਖੋਲੇ। ਸੁੰਦਰ ਰੂਪ ਵੀ ਜਿਹੜਾ ਛਲ ਰੂਪ ਹੀ ਆ, ਸੁੰਦਰ ਰੂਪ ਵੀ ਸਦਾ ਨਹੀਂ ਰਹਿਣਾ, ਧੋਖਾ ਹੀ ਹੈ ਵੀ। ਅਤੇ ਕਹਿੰਦੇ ਧਨ ਅਤੇ ਕੁਲ ਦਾ ਹੰਕਾਰ ਵੀ ਕਪਟੰ ਛਲ ਰੂਪ ਹੀ ਹੈ। ਧਨ ਵੀ ਨਹੀਂ ਰਹਿੰਦਾ ਅਤੇ ਕੁਲ ਵੀ ਨਹੀਂ ਰਹਿੰਦੀ। ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲ। ਅਤੇ ਸੱਸੇ ਉੱਤੇ ਟਿੱਪੀ ਹੈ, ਚੱਚੇ 'ਤੇ ਟਿੱਪੀ ਹੈ, ਤੱਤੇ ਸਿਹਾਰੀ ਹੈ। ਸੰਚੰਤ ਸੋ ਮਹਾਰਾਜ ਕਥਨ ਕਰਦੇ ਭਾਈ ਤੂੰ ਕਈ ਤਰ੍ਹਾਂ ਦੇ ਛਾਲ ਅਤੇ ਦੂਜਿਆਂ ਵਿੱਚ ਛਿਦਰ ਦੋਸ਼ ਲਾ ਕੇ ਇੱਥੇ ਵਿਖਿਆ ਜਿਹੜੀ ਮਾਇਆ ਇਹਨੂੰ ਸੰਚੰਤ ਕਰਦਾ, ਸੰਚਿਤ ਕਰਦਾ, ਇਕੱਠੀ ਕਰਦਾ। ਪਰ ਅੰਤ ਸਮੇਂ ਹਰੀ ਨਾਮ ਤੋਂ ਬਿਨਾਂ ਉਹ ਝੂਠੇ ਪਦਾਰਥ ਨਾਲ ਨਹੀਂ ਜਾਂਦੇ। ਜਿੰਨਾ ਮਰਜ਼ੀ ਕੋਈ ਚੁੱਕ ਕੇ ਇੱਥੋਂ, ਜਿਵੇਂ ਚੋਰਾਂ ਦੇ ਬਾਹਰ ਲੱਗੀਆਂ ਨਾ ਮਸ਼ੀਨਾਂ, ਤੋ ਇਸ ਪ੍ਰਕਾਰ ਅੰਦਰੋਂ ਕਈ ਜਿਹੜੇ ਹੋਰ ਇੱਧਰੋਂ ਉੱਧਰੋਂ ਕੋਈ ਮੁਲਕਾਂ 'ਚ ਆਉਂਦੇ ਆ, ਸਮਾਨ ਚੱਕ ਕੇ ਤੁਰ ਪੈਂਦੇ। ਕਿਹੜਾ ਪਤਾ ਲੱਗਣਾ ਜਦੋਂ ਹੀ ਅਲਾਰਮ ਹੋ ਜਾਂਦਾ, ਐਂਦੇ ਰੱਖ ਇੱਥੇ ਨਾਲੇ ਪੁਲਿਸ ਬੁਲਾਉਂਦੇ ਆ। ਕਹਿੰਦੇ ਐਂ ਤੂੰ ਇਕੱਠੀਆਂ ਕਰਦਾ ਹੇਰਾ ਫੇਰੀ ਨਾਲ ਚੀਜ਼ਾਂ, ਰੱਬ ਦੀ ਪੁਲਿਸ ਵੀ ਖੜੀ ਦੇਖਦੀ, ਸਭ ਨਿਗਾਹ ਰੱਖਦੇ ਆ ਕਿ ਕਿੱਥੋਂ ਹੇਰਾ ਫੇਰੀ। ਉਹ ਪਹਿਲਾਂ ਕੁਛ ਵੀ ਨਹੀਂ ਕਹਿੰਦੇ, ਕਰੀ ਚੱਲ ਇਕੱਠੀ, ਕਰੀ ਚੱਲ ਇਕੱਠੀ, ਕਰੀ ਚੱਲ। ਜਦੋਂ ਤੁਰਨ ਲੱਗਦਾ ਉਦੋਂ ਫੜ ਲੈਂਦੇ ਆ, ਲਿਆ ਵੀ ਰੱਖ ਇੱਥੇ ਸਾਡਾ ਸਮਾਨ। ਇਸ ਪ੍ਰਕਾਰ ਉਹ ਦੋਸ਼ੀ ਬਣ ਜਾਂਦਾ। ਦੋਸ਼ੀ ਬਣਨ ਨਾਲੋਂ ਪਵਿੱਤਰਤਾ ਦਾ ਕੰਮ ਕਰਨਾ ਚੰਗਾ, ਸੱਚਾ ਸੁੱਚਾ ਰਹੇ ਉਹ ਜ਼ਿਆਦਾ ਵਧੀਆ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਕੱਠੀ ਕਾਹਨੂੰ ਕਰੀ ਜਾਂਦਾ, ਇਕੱਠੀ ਤਾਂ ਕਰੇ ਜੇ ਲੈ ਜਾਏ। ਇਕੱਠੀ ਵੀ ਕੀਤੀ, ਡੰਡੇ ਵੀ ਖਾਧੇ, ਨਰਕਾਂ 'ਚ ਵੀ ਗਿਆ, ਜੂਨਾਂ 'ਚ ਵੀ ਪਿਆ, ਫਾਇਦਾ ਕੀ। ਪੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਕਹਿੰਦੇ ਭਾਈ ਬੰਦਿਆ, ਪੇ ਖੰਦੜੋ ਹੁੰਦਾ ਦੇਖਣ ਵਾਲੇ ਦੀ ਭੁੱਲ ਹੀ ਹੈ, ਤੂੰ ਇਸ ਮਾਇਆ ਨੂੰ ਦੇਖ ਕੇ ਭੁੱਲ ਰਿਹਾ। ਜਿਵੇਂ ਤੁੰਮਾ ਹੁੰਦਾ ਨਾ ਕੌੜ ਤੁੰਬਾ, ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਪਰ ਕੌੜਾ ਸਵਾਦ ਹੋਣ ਕਰਕੇ। ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁੱਲਈ ਮਾਇਆ। ਅੱਡ ਹੁੰਦਾ ਕੌਡੀ, ਕੌਡੀ ਵੀ ਨਹੀਂ ਲੈਂਦਾ ਕੋਈ ਕੌਡੀ ਬਦਲੇ। ਜੇ ਕਹੀਏ ਵੀ ਕੌੜ ਤੁੰਬਾ ਲੈਣਾ, ਮੁੱਲ ਖਰੀਦ ਲਓ, ਕਹਿੰਦੇ ਨਾ, ਕੌੜਾ ਹੁੰਦਾ ਉਹਨੂੰ ਕੌਣ ਲੈਂਦਾ, ਹੁੰਦਾ ਖਰਬੂਜੇ ਵਰਗਾ ਪੀਲਾ ਪੀਲਾ ਜਿਹਾ, ਜਿਵੇਂ ਪੀਲੇ ਪੀਲੇ ਖਰਬੂਜੇ ਰਿਬੜੀਆਂ ਜਿਹੀਆਂ ਹੁੰਦੀਆਂ ਨੇ। ਅਤੇ ਇਸੇ ਤਰ੍ਹਾਂ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਮਾਇਆ ਦੁੱਖ ਰੂਪ ਹੈ। ਅੰਤ ਵੇਲੇ ਮਾਇਆ ਪ੍ਰਾਣੀ ਦੇ ਜੀਵ ਦੇ ਨਾਲ ਨਹੀਂ ਜਾਂਦੀ। ਕਿਉਂ? ਇਹ ਮਾਇਆ ਕੀ ਕਰਨੀ ਹੈ? ਜਦ ਇੰਡੀਆ ਤੋਂ ਆਉਂਦੇ ਹਾਂ ਇੱਥੇ ਤਾਂ ਡਾਲਰ ਚੱਲਦੇ ਨੇ, ਫਿਰ ਉੱਥੋਂ ਡਾਲਰ ਹੀ ਲਿਆਉਂਦਾ ਬੰਦਾ। ਇੱਥੇ ਆ ਕੇ ਜੇ ਕਹਿ ਲਓ ਜੀ 10 ਰੁਪਈਏ ਫੜਾ ਕੇ ਦਿਖਾਓ, ਤਾਂ ਸਟੋਰ ਵਾਲੇ ਨੂੰ 100 ਦਾ ਨੋਟ, 500 ਦਾ, 1000 ਦਾ, ਅਤੇ ਉਹ ਕਹਿਣਗੇ ਇਹ ਨਹੀਂ ਚੱਲਦੇ ਇੱਥੇ, ਇੱਥੇ ਤਾਂ ਡਾਲਰ ਚੱਲਦੇ ਆ। ਹਰੇਕ ਮੁਲਕ ਦੀ ਆਪਣੀ ਕਰੰਸੀ ਆ। ਇਸ ਕਰਕੇ ਹੈ ਕਿ ਮਹਾਰਾਜ ਕਹਿੰਦੇ ਨੇ ਜਿੰਨੀ ਤੋਂ ਇੱਥੇ ਇਕੱਠੀ ਕਰੀ ਜਾਂਦਾ ਕਰੰਸੀ, ਪੈਸਾ, ਨੋਟ, ਸੋਨਾ, ਚਾਂਦੀ, ਇਹ ਘਰ ਬਾਰ ਗੱਡੀਆਂ ਮੋਟਰਾਂ, ਕਾਰ ਤਾਂ ਇੱਥੋਂ ਵੇਚਣੀਆਂ ਜਦੋਂ ਵੇਚ ਦੋ ਪੈਸੇ ਮਿਲ ਜਾਣੇ, ਪਰ ਲੋਕ ਨੂੰ ਕਾਰ ਥੋੜ੍ਹੀ ਚੱਕ ਕੇ ਨਾਲ ਲੈ ਕੇ ਜਾਣੀ ਹੈ, ਪਰ ਲੋਕ ਨੂੰ ਸੋਨਾ ਨਹੀਂ ਨਾਲ ਲਿਜਾਣਾ, ਪੈਸੇ ਨਹੀਂ ਨਾਲ ਲੈ ਕੇ ਜਾਣੇ, ਵੀ ਤੂੰ ਕਮਲਿਆਂ ਨੂੰ ਇਕੱਠਾ ਕਿਉਂ ਕਰੀ ਜਾਂਦਾ ਮੂਰਖ ਆਦਮੀ, ਕਹਿੰਦੇ ਨਾਮ ਨੂੰ ਕਿਉਂ ਨਹੀਂ ਇਕੱਠਾ ਕਰਦਾ ਜਿਹੜਾ ਨਾਲ ਜਾਣਾ ਪਰ ਲੋਕ ਨੂੰ। ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀ ਹੈ। ਹੁਣ ਉਸੇ ਸਲੋਕ ਦਾ ਅਰਥ ਕਰਦੇ ਨੇ ਇਸ ਪੌੜੀ 'ਚ, ਕਹਿੰਦੇ ਜੋ ਮਾਇਆ ਚੱਲਦਿਆਂ ਹੋਇਆਂ ਜੀਵ ਦੇ ਨਾਲ ਚੱਲਦੀ ਨਹੀਂ, ਉਹਨੂੰ ਕਾਹਦੇ ਵਾਸਤੇ ਸੰਜੀ ਹੈ, ਫਿਰ ਕਿਉਂ ਇਕੱਠਾ ਕਰਨਾ। ਜਦ ਹੁਣ ਗੱਲ ਇਹ ਪੱਕੀ ਹੈ ਵੀ ਨਾਲ ਨਹੀਂ ਜਾਂਦੀ, ਫਿਰ ਇਕੱਠਾ ਕਾਹਨੂੰ ਕਰਨਾ, ਗੁਜ਼ਾਰੇ ਯੋਗ ਠੀਕ ਹੈ, ਜੇ ਇਕੱਠੀ ਹੋ ਗਈ ਹੈ ਤਾਂ ਸੇਵਾ 'ਚ ਲਾ ਦਿਓ ਕਿਤੇ, ਸੇਵਾ ਸੇਵਾ 'ਚ ਲੱਗੀ ਹੋਈ ਨਾਲ ਚਲੀ ਜਾਂਦੀ ਹੈ, ਕਿਉਂਕਿ ਉਹ ਫਲ ਨਾਲ ਚਲਿਆ ਜਾਂਦਾ ਵੀ ਇਹਨੇ ਇੰਨੇ ਬੰਦਿਆਂ ਰੋਟੀ ਖਵਾਈ ਹੈ, ਇੰਨੇ ਬੰਦਿਆਂ ਨਾਲ ਕੋਈ ਗਰੀਬਾਂ ਦੀ ਮਦਦ ਕੀਤੀ ਹੈ, ਇੱਥੇ ਗੁਰੂ ਘਰ 'ਚ ਆਹ ਸੇਵਾ ਕਰਾਈ ਹੈ, ਉਹ ਫਲ ਮਿਲ ਜਾਂਦਾ। ਇਸ ਕਰਕੇ ਉੱਥੇ ਫਲ ਨਾਲ ਜਾਂਦਾ ਇਹ ਨਹੀਂ ਜਾਂਦਾ, ਤਾਂ ਤਾਂ ਇਹ ਫਰਮਾਉਂਦੇ ਹਨ ਇਹਨੂੰ ਪਲਟਾ ਲੈਣਾ ਹੁੰਦਾ ਮਾਇਆ ਨੂੰ। ਜਿਵੇਂ ਪਲਟਾ ਲਓ ਇੱਥੋਂ ਚੋ ਜਿਹੜੇ ਹੁੰਦੇ ਨੇ ਪੈਸੇ ਡਾਲਰ ਨੇ, ਇਹਨੂੰ ਬਦਲ ਕੇ ਉੱਥੇ ਜੇ ਆਪਾਂ ਲੈ ਜਾਈਏ ਇੰਡੀਆ ਵਾਲੇ ਪੈਸੇ ਬਣਾ ਲਓ, ਉਹ ਚੱਲ ਜਾਂਦੇ ਉੱਥੇ, ਉੱਥੋਂ ਆਉਣ ਲੱਗੇ ਉਹਨਾਂ ਨੂੰ ਡਾਲਰਾਂ 'ਚ ਪਲਟਾ ਲਓ, ਫਿਰ ਉਹ ਇੱਥੇ ਚੱਲ ਜਾਂਦੇ ਨੇ। ਮਹਾਰਾਜ ਕਹਿੰਦੇ ਜਿਵੇਂ ਤੂੰ ਦੂਜਿਆਂ ਦੇਸ਼ਾਂ ਜਾਂਦਾ, ਇੱਥੋਂ ਯੂਰੋ ਲੈ ਜਾਂਦਾ, ਫਿਰ ਉੱਥੇ ਯੂਰੋ ਚੱਲਦੇ ਆ ਜੀ, ਫਲਾਨੇ ਮੁਲਕ 'ਚ ਆਹ ਪੈਸੇ ਚੱਲਦੇ ਆ। ਕਹਿੰਦੇ ਪਰਲੋਕ ਦੇ ਵਿੱਚ ਇਹ ਜਿੰਨੀ ਮਾਇਆ ਹੈ, ਇਹ ਮਾਇਆ ਇੱਥੋਂ ਪਲਟਾ ਲੈ। ਕਹਿੰਦੇ ਕਿਵੇਂ? ਕਹਿੰਦੇ ਤੂੰ ਇਉਂ ਕਰ, ਇਸ ਮਾਇਆ ਨੂੰ ਪਲਟਾ ਕੇ ਸਾਧ ਸੰਗਤ 'ਚ ਖਰਚ ਲੈ, ਅਤੇ ਜਦ ਤੂੰ ਸਾਧ ਸੰਗਤ ਦੇ ਵਿੱਚ ਮਾਇਆ ਖਰਚੇਗਾ, ਉਹ ਪਲਟ ਕੇ ਜਿਹੜੀ ਆ ਸੇਵਾ ਤੇਰੀ ਮਸਤਕ 'ਤੇ ਬਣ ਜਾਏਗੀ, ਤੈਨੂੰ ਉਹ ਗਾਹਾਂ ਲਾਭ ਦੇਵੇਗੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤਿਸ ਕਾ ਕਹੋ ਕਿਆ ਯਤਨ ਜਿਸ 'ਤੇ ਵੰਜੀ ਹੈ। ਕਹੋ ਖਾਂ ਭਾਈ ਦੱਸ, ਉਹਦੀ ਪ੍ਰਾਪਤੀ ਦਾ ਯਤਨ ਕਿਸ ਲਈ ਕਰਨਾ? ਜਿਸ ਤੋਂ ਵੰਜੀਆ ਹੁੰਦਾ ਵਿਛੜ ਕੇ ਰਹਿਣਾ, ਹਰ ਵਿਸਰਿਆ ਕਿਉਂ ਤ੍ਰਿਪਤਾਵ ਹੈ ਨਾ ਮਨ ਰੰਜੀ ਹੈ। ਹਰੀ ਦੇ ਭੁੱਲਣ ਕਰਕੇ ਕਿਵੇਂ ਤ੍ਰਿਪਤੀ ਆ ਸਕਦੀ ਹੈ? ਕਹਿਣ ਤੋਂ ਭਾਵ ਬਈ ਨਹੀਂ ਆਉਂਦੀ, ਅਤੇ ਨਾ ਹੀ ਮਨ ਰੰਜੀ ਹੈ, ਨਾ ਹੀ ਮਨ ਖੁਸ਼ ਹੁੰਦਾ। ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ। ਜੋ ਵਾਹਿਗੁਰੂ ਨੂੰ ਛੱਡ ਕੇ ਅਨ ਹੁੰਦਾ ਹੋਰਨਾਂ ਦੇ ਮਗਰ ਲਾਗੈ ਤੋਂ ਭਾਵ ਲੱਗਦਾ ਹੈ, ਉਹ ਨਰਕ ਦੇ ਵਿੱਚ ਸਮੰਜੀ ਹੈ ਸਮਾਉਂਦਾ ਜਾ ਕੇ। ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀ ਹੈ। ਮਹਾਰਾਜ ਕਦਮ ਕਰਦੇ ਨੇ ਇਸ ਤਰ੍ਹਾਂ ਬੇਨਤੀ ਕਰ, ਹੇ ਦਿਆਲੂ ਹੇ ਕਿਰਪਾਲੂ ਪਰਮੇਸ਼ੁਰ ਸਾਡੇ 'ਤੇ ਮਿਹਰ ਕਰ, ਹੇ ਦਿਆਲੂ ਕਿਰਪਾਲੂ ਹੋ ਕੇ ਮੇਰੇ ਡਰ ਨੂੰ ਤੂੰ ਨਾਸ਼ ਕਰ ਦੇ, ਮੇਰੇ ਉੱਤੇ ਮਿਹਰ ਭਰਿਆ ਹੱਥ ਰੱਖ ਦੇ। ਇਸ ਤਰ੍ਹਾਂ ਮਹਾਰਾਜ ਨੇ ਇਹ 708 ਅੰਗ ਤੱਕ ਪਾਵਨ 10 ਸਲੋਕ ਬਖਸ਼ਿਸ਼ ਕੀਤੇ ਨੇ, ਬਾਕੀ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ, ਕਿਉਂਕਿ ਦੁਪਹਿਰ ਦੀ ਕਥਾ ਫਿਰ ਐਲਸ ਬਰਾਂਟੇ ਗੁਰੂ ਘਰ ਹੋਣੀ ਹੈ, ਸ਼ਾਮ ਨੂੰ ਫਿਰ ਰੈਸਟ, ਫਿਰ ਦਰਸ਼ਨ ਕਰਾਂਗੇ ਕੱਲ੍ਹ ਸਵੇਰ ਨੂੰ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਸੋ ਜਿਵੇਂ ਮਹਾਰਾਜ ਦਾ ਅੱਗੇ ਹੁਕਮ ਹੋਵੇਗਾ। ਵਾਹਿਗੁਰੂ 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 ਵਾਹਿ